सतनाम श्री वाहे गुरु साहेब जी। सूही महला पंजवा वैकुंठ नगर जहां संत वासा, प्रभ चरण कमल हृदय माहे निवासा। वैकुंठ नगर जहां संत वासा, प्रभ चरण कमल रिद माहे निवासा। सुन मन तन तुझ सुख दिखलावो, हर अनक विंजन तुझ भोग पुंचावो। रहाओ अमृत नाम पुंच मन माही, अचरज साद ताके वरने ना जाही। लोभ मुआ तृष्णा बोझ थाकी, पार ब्रह्म की शरण जन ताकी। जन्म जन्म के भय मोह निवारे, नानक दास प्रभ कृपा तारे। जन्म जन्म के पै मोह निवारे, नानक दास प्रभ कृपा तारे। वाहे गुरु जी का खालसा, वाहे गुरु जी की फतेह।
चावर शतर तख्त दे मालक, दो जहाना दे वाली, जुगो जुग अटल, धन 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 साहिब श्री गुरु ग्रंथ साहिब जी दी पावन पवित्र हजूरी, अते पंजवें पातशाह शहीदां दे सिरताज बाणी के बोहित श्री गुरु अर्जन देव जी महाराज दे मुबारक अस्थान गुरद्वारा मंजी साहिब दीवान हाल विखे सुभाईमान, बैठा सोढ़ी पातशाह रामदास सतगुरु कहावै। चौथे पातशाह साहिब श्री गुरु रामदास जी महाराज जी दे वरोसाए मुबारक नगर श्री अमृतसर साहिब विखे सचखंड श्री दरबार साहिब मेरी पीढ़ी दे मालक गुरु हरगोबिंद पातशाह जी दे बनाए हुए सर्व उच्च तख्त श्री अकाल तख्त साहिब, ए जो सारी हदूद है सचखंड श्री दरबार साहिब दी। इस मुबारक अस्थान ते हाजरियां भर रहे मीडिया दे राही देश विदेश तो सचखंड श्री दरबार साहिब दे नाल जुड़ी हुई गुरु प्यारी गुरु की संगत, सच्चे पातशाह जी दी अपार कृपा बख्शिश दे सदका मिल पाणी ज्यों हरे बूट, साध संगत त्यों हौमै छूट। जिदा मीह ना पवे ते जेड़ी फसल हुंदी है बनस्पति है वह सुक जांदी है, ਪਰ ਜਦੋਂ ਮੀਂਹ ਪੈ ਜਾਵੇ ਤੇ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ। ਅਸੀਂ ਵੀ ਜਦੋਂ ਨਾਮ ਤੋਂ ਟੁੱਟਦੇ ਹਾਂ, ਗੁਰੂ ਦੀ ਸੰਗਤ ਤੋਂ ਟੁੱਟਦੇ ਹਾਂ, ਬਾਣੀ ਤੋਂ ਟੁੱਟਦੇ ਹਾਂ, ਤਾਂ ਅੰਦਰੋਂ ਅਸੀਂ ਵਿਸ਼ੇ ਵਿਕਾਰਾਂ ਕਰਕੇ ਸੁੱਕ ਜਾਂਦੇ ਹਾਂ, ਕੁਮਲਾ ਜਾਂਦੇ ਹਾਂ। ਪਰ ਜਦੋਂ ਗੁਰੂ ਦੀ ਸੰਗਤ ਦੇ ਵਿੱਚ ਆਣ ਬੈਠ ਗਏ ਤੇ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਨਾਮ ਦੇ ਨਾਲ ਬਾਣੀ ਦੇ ਨਾਲ ਜੁੜ ਗਏ ਤਾਂ ਸਾਡੇ ਅੰਦਰੋਂ ਵਿਸ਼ੇ ਵਿਕਾਰ ਦੂਰ ਹੁੰਦੇ ਨੇ, ਹਉਮੈ ਦੂਰ ਹੁੰਦੀ ਹੈ, ਸਾਡਾ ਮਨ ਤੇ ਤਨ ਖਿੜਾਓ ਦੇ ਵਿੱਚ ਆਉਂਦਾ ਹੈ, ਚੜ੍ਹਦੀ ਕਲਾ ਦੇ ਵਿੱਚ ਆਉਂਦਾ ਹੈ। ਇਸ ਕਰਕੇ ਗੁਰੂ ਨੇ ਆਖਿਆ ਹੈ ਕਿ ਸੰਗਤ ਕਰਨੀ ਅਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਤੋ ਭਾਗਾਂ ਵਾਲੀਆਂ ਨੇ ਉਹ ਰੂਹਾਂ ਜਿਹੜੀਆਂ ਗੁਰੂ ਦੇ ਹੁਕਮ ਦੇ ਮੁਤਾਬਕ ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਸੰਗਤ ਵਿੱਚ ਆਣ ਕੇ ਬਹਿੰਦੇ ਨੇ ਤੇ ਰੱਬ ਦੇ ਨਾਲ ਜੁੜਦੇ ਨੇ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਮੁਬਾਰਕ ਅਸਥਾਨ ਤੋਂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਮੁੱਚੀ ਹੀ ਲੋਕਾਈ ਨੂੰ, ਸੰਸਾਰ ਨੂੰ ਜੋ ਉਪਦੇਸ਼ ਬਖਸ਼ਿਆ, ਜੋ ਮੁੱਖ ਵਾਕ ਹੁਕਮਨਾਮਾ ਬਖਸ਼ਿਆ, ਉਸ ਅੰਮ੍ਰਿਤਮਈ ਹੁਕਮਨਾਮੇ ਦਾ ਪਾਠ ਹੁਣੇ ਹੀ ਆਪਾਂ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਇਹ ਅੰਮ੍ਰਿਤਮਈ ਗੁਰ ਸ਼ਬਦ ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 743 ਦੇ ਉੱਤੇ ਸੁਭਾਏ ਮਾਨ ਹੈ। ਆਓ ਆਪਾਂ ਇਸ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਜਿਤਨੀ ਕੁ ਸਮੱਤ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ, ਗੁਰੂ ਦੀ ਦਿੱਤੀ ਹੋਈ ਮਤ ਦੇ ਮੁਤਾਬਕ ਆਪਾਂ ਇਸ ਸ਼ਬਦ ਨੂੰ ਸਮਝਣ ਦੀ, ਵਿਚਾਰਨ ਦੀ ਤੇ ਹਿਰਦੇ ਦੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕਰੀਏ। ਜਿੱਥੇ ਤਨ ਕਰਕੇ ਬੈਠੇ ਹਾਂ, ਮਨ ਕਰਕੇ ਜੁੜੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ, ਬੈਕੁੰਠ ਨਗਰ ਜਹਾਂ ਸੰਤ ਵਾਸਾ।
ਸੂਹੀ ਰਾਗ ਵਿੱਚ ਪੰਜਵੇਂ ਨਾਨਕ, ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਦਿੰਦੇ ਹਨ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਇੱਥੇ ਜਿਹੜੇ ਪਹਿਲਾਂ ਮਤ ਪ੍ਰਚਲਿਤ ਸਨ ਭਾਰਤ ਦੇ ਵਿੱਚ, ਉਹਨਾਂ ਨੇ ਇੱਕ ਕਲਪਨਾ ਕੀਤੀ। ਉਹ ਕਲਪਨਾ ਇਹ ਸੀ ਕਿ ਇੱਕ ਬੈਕੁੰਠ ਹੈ ਤੇ ਮਰਨ ਤੋਂ ਬਾਅਦ ਜੇ ਕੁਛ ਖਾਸ ਕਰਮ ਕੀਤੇ ਹਨ ਤੇ ਉਸ ਬੈਕੁੰਠ ਦੇ ਵਿੱਚ ਬੰਦਾ ਜਾ ਕੇ ਵੱਸ ਜਾਂਦਾ ਹੈ। ਇਹਨੂੰ ਵਿਸ਼ਨੂੰ ਜੀ ਦੀ ਨਗਰੀ ਵੀ ਆਖਿਆ ਗਿਆ ਹੈ, ਇਹਨੂੰ ਸਵਰਗ ਵੀ ਆਖਿਆ ਗਿਆ ਹੈ। ਔਰ ਜਿਹੜੇ ਬਾਹਰ ਦੇ ਮਤ ਹਨ ਉਹਦੇ ਵਿੱਚ ਉਹਨੂੰ ਬਹਿਸ਼ਤ ਆਖਿਆ ਗਿਆ ਹੈ। ਭਾਈ ਇੱਕ ਬਹਿਸ਼ਤ ਹੈ ਤੇ ਜਿੱਥੇ ਜਦੋਂ ਖਾਸ ਸਿਫਾਰਿਸ਼ ਹੋਵੇਗੀ ਤੇ ਫਿਰ ਬੰਦਾ ਉੱਥੇ ਵੀ ਇੱਕ ਦਿਨ ਉਹਦੀ ਬੰਦੇ ਦੀ ਰੂਹ ਪਹੁੰਚ ਜਾਵੇਗੀ। ਇਹ ਇੱਕ ਕਲਪਨਾ ਹੈ। ਆਮ ਕਰਕੇ ਜਦੋਂ ਕੋਈ ਦੁਨੀਆਂ ਤੋਂ ਚਲਾ ਜਾਵੇ ਤੇ ਆਪਣੇ ਇੱਕ ਸ਼ਬਦ ਪ੍ਰਚਲਿਤ ਹੈ ਭਾਈ ਬੰਦਾ ਸਵਰਗ ਵਾਸੀ ਹੋ ਗਿਆ। ਅਜੇ ਕਿ ਜੇ ਆਪਾਂ ਗੁਰਮਤਿ ਦਾ ਸ਼ਬਦ ਕਹਿਣਾ ਹੋਵੇ ਤੇ ਆਪਾਂ ਕਹਾਂਗੇ ਗੁਰਪੁਰ ਵਾਸੀ, ਜਾਂ ਆਪਾਂ ਸੱਚਖੰਡ ਵਾਸੀ ਵੀ ਸ਼ਬਦ ਵਰਤ ਲੈਂਦੇ ਹਾਂ। ਤੋ ਸਵਰਗ ਦੀ ਗੱਲ ਬਹੁਤ ਜ਼ਿਆਦਾ ਹੋਈ। ਸਵਰਗ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਹੈ, ਬੜਾ ਖੇੜਾ ਹੈ। ਤੇ ਜਿਨ੍ਹਾਂ ਨੇ ਬਹਿਸ਼ਤ ਦੀ ਗੱਲ ਕੀਤੀ ਤੇ ਉਹਨਾਂ ਨੇ ਆਖਿਆ ਭਈ ਉੱਥੇ ਫਿਰ ਹੂਰਾਂ ਵੀ ਨੇ, ਉੱਥੇ ਫਿਰ ਜਿਹੜੇ ਚੀਜ਼ ਇੱਥੇ ਮਾਦਕ ਨਸ਼ੇ ਨਹੀਂ ਕਰ ਸਕਦੇ ਉੱਥੇ ਉਹ ਮਿਲਦੇ ਵੀ ਨੇ। ਅੰਗੂਰਾਂ ਦੀ ਸ਼ਰਾਬ ਦੀ ਗੱਲ ਕੀਤੀ ਗਈ ਤਾਂ ਇਹ ਇੱਕ ਕਲਪਨਾ ਕੀਤੀ ਗਈ ਵੀ ਉੱਥੇ ਬਹੁਤ ਆਨੰਦ ਹੈ, ਪਰ ਹੈ ਮਰਨ ਤੋਂ ਬਾਅਦ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਗੁਰਬਾਣੀ ਨੇ ਇਹਦੇ ਸੰਬੰਧੀ ਬੜਾ ਸਪਸ਼ਟ ਨਿਰਣਾ ਕੀਤਾ, ਜੋ ਗੁਰਬਾਣੀ ਦਾ ਸਿਧਾਂਤ ਹੈ। ਕਵਨ ਸੁਰਗ ਕਿਆ ਨਰਕ ਵਿਚਾਰਾ, ਭਗਤ ਕਬੀਰ ਸਾਹਿਬ, ਕੀ ਸਵਰਗ ਕੀ ਨਰਕ। ਸਵਰਗ ਦੇ ਉਲਟ ਨਰਕ ਬਣਾਇਆ, ਬਾਹਿਸ਼ਤ ਦੇ ਉਲਟ ਦੋਜਕ ਆਖੀ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਕਵਨ ਸੁਰਗ ਕਿਆ ਨਰਕ ਵਿਚਾਰਾ, ਸੰਤਨ ਦੋ ਰਾਤੇ। ਰੱਬ ਦੇ ਪਿਆਰੇ ਨਾ ਤੇ ਕੋਈ ਸਵਰਗ ਦੀ ਭੁੱਖ ਰੱਖਦੇ ਨੇ ਤੇ ਨਾ ਕੋਈ ਨਰਕ ਦਾ ਡਰ ਰੱਖਦੇ। ਹਮ ਕਾਹੂ ਕੀ ਕਾਣ ਨਾ ਕੱਢ ਤੇ ਆਪਣੇ ਗੁਰ ਪ੍ਰਸਾਦੇ। ਜਦੋਂ ਅਸੀਂ ਆਪਣੇ ਗੁਰੂ ਦੇ ਨਾਲ ਜੁੜੇ ਹਾਂ ਤੇ ਗੁਰੂ ਦੇ ਨਾਲ ਜੁੜ ਕੇ ਰੱਬ ਦੇ ਨਾਲ ਜੁੜ ਗਏ ਤਾਂ ਸਾਨੂੰ ਕਿਸੇ ਦੀ ਕੋਈ ਮਥਾਜੀ ਨਹੀਂ ਹੈ। ਕਾਣ ਦਾ ਅਰਥ ਹੁੰਦਾ ਹੈ ਮਥਾਜੀ ਜਾਂ ਡਰ, ਕਹਿ ਲਓ। ਤਾਂ ਭਗਤ ਸਰਮੌਰ ਭਗਤ ਕਬੀਰ ਜੀ ਕਹਿੰਦੇ ਨੇ ਅਸੀਂ ਦੋਨਾਂ ਨੂੰ ਹੀ ਰੱਦ ਕਰ ਦਿੰਦੇ ਹਾਂ। ਨਾ ਸਾਨੂੰ ਸਵਰਗ ਦੀ ਕੋਈ ਲੋੜ ਹੈ, ਲਾਲਚ ਹੈ, ਤੇ ਨਾ ਸਾਨੂੰ ਕੋਈ ਨਰਕਾਂ ਦਾ ਡਰ ਹੈ। ਅਸੀਂ ਤਾਂ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਹਾਂ, ਅਸੀਂ ਤਾਂ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਰੱਬ ਦੇ ਨਾਲ ਜੁੜੇ ਹੋਏ ਹਾਂ। ਸਾਡੇ ਲਈ ਰੱਬ ਦੇ ਨਾਲ ਜੁੜਨਾ ਹੀ ਸਵਰਗ ਹੈ, ਸਾਡੇ ਲਈ ਰੱਬ ਦੀ ਬੰਦਗੀ ਦੇ ਵਿੱਚ ਬੈਠਣਾ ਹੀ ਬੈਕੁੰਠ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਬੈਕੁੰਠ ਨਗਰ ਜਹਾਂ ਸੰਤ ਵਾਸਾ, ਸੰਤ ਸ਼ਾਂਤ ਚਿੱਤ, ਜਿਨ੍ਹਾਂ ਦੇ ਅੰਦਰ ਸ਼ਾਂਤ ਹੋ ਗਏ ਨੇ, ਜਿਨ੍ਹਾਂ ਦੇ ਅੰਦਰ ਟਿਕ ਗਏ ਨੇ ਭਾਵ ਗੁਰਮੁਖ, ਰੱਬ ਦੇ ਪਿਆਰੇ ਸਤ ਸੰਗੀ, ਉਹੀ ਥਾਂ ਬੈਕੁੰਠ ਹੈ ਜਿੱਥੇ ਰੱਬ ਦੇ ਪਿਆਰੇ ਬੈਠਦੇ ਹਨ। ਇਹਨੂੰ ਥੋੜ੍ਹਾ ਜਿਹਾ ਹੋਰ ਸਮਝਣਾ ਪੈਣਾ ਹੈ। ਗੁਰਬਾਣੀ ਦਾ ਸਿਧਾਂਤ ਇਹ ਵੀ ਆ, ਭਗਤ ਸਰਮੌਰ ਭਗਤ ਕਬੀਰ ਜੀ ਦਾ ਹੀ ਬਚਨ ਹੈ, ਸਕਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਹੁਣ ਭਗਤ ਕਬੀਰ ਜੀ ਨੇ ਸਾਰਾ ਹੀ ਜਨਮ ਉਹ ਕਾਂਸ਼ੀ ਬਤੀਤ ਕੀਤਾ, ਉਹਨੂੰ ਸ਼ਿਵਪੁਰੀ ਕਹਿੰਦੇ ਹਨ। ਪਰ ਜਦੋਂ ਮਰਨ ਦਾ ਵੇਲਾ ਆਇਆ ਤੇ ਲੋਕਾਂ ਦਾ ਭਰਮ ਤੋੜਨ ਦੇ ਲਈ ਭਗਤ ਕਬੀਰ ਸਾਹਿਬ ਜਾ ਕੇ ਮਗਹਰ ਵਸ ਗਏ। ਲੋਕ ਕਹਿੰਦੇ ਸੀ ਕਾਂਸ਼ੀ ਰਹਿਣ ਵਾਲਾ ਸਵਰਗਾਂ ਨੂੰ ਜਾਂਦਾ, ਮਗਹਰ ਜਾਣ ਵਾਲਾ ਖੋਤੇ ਦੀ ਜੂਨ ਪੈਂਦਾ। ਇਹ ਐਸੀਆਂ ਗੱਲਾਂ ਪ੍ਰਚਲਿਤ ਕੀਤੀਆਂ ਗਈਆਂ, ਪਰ ਗੁਰਬਾਣੀ ਨੇ ਆਖਿਆ ਭਈ ਜੇ ਰੱਬ ਦਾ ਕੋਈ ਪਿਆਰਾ ਹੈ, ਰੱਬ ਦਾ ਪਿਆਰਾ ਜਿਹੜਾ ਹੈ, ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਮਗਹਰ ਨੂੰ ਹੜੰਬਾ ਵੀ ਕਹਿੰਦੇ ਆ। ਉਹ ਕਹਿੰਦੇ ਮਨ ਦਾ ਕਠੋਰ ਬੰਦਾ ਜੇ ਬਨਾਰਸ ਵੀ ਚੜ੍ਹਾਈ ਕਰ ਜਾਵੇ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਹੈ ਕਿ ਉਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ। ਉਹ ਨਹੀਂ, ਰੱਬ ਦਾ ਪਿਆਰਾ ਮਗਹਰ ਵੀ ਚੜ੍ਹਾਈ ਕਰੇ ਉਹ ਜਨਮ ਮਰਨ ਤੋਂ ਮੁਕਤ ਹੈ, ਪਰ ਕਠੋਰ ਮਨ ਵਾਲਾ ਉਹ ਕਾਂਸ਼ੀ ਵੀ ਚੜ੍ਹਾਈ ਕਰ ਜਾਵੇ ਤੇ ਉਹਦੇ ਕੋਈ ਜਨਮ ਮਰਨ ਤੇ ਆਉਣ ਜਾਣ ਤੋਂ ਕੋਈ ਉਹਨੂੰ ਰੋਕ ਨਹੀਂ ਸਕਦਾ। ਉਹਦੇ ਲਈ ਆਉਣਾ ਜਾਣਾ ਜਿਹੜਾ ਨਰਕ ਇਹ ਬਣਿਆ ਰਹਿਣਾ। रब दा प्यारा मगर भी चढ़ाई कर जावे, आप भी मुक्त हुंदा ते जेड़ा जेड़ा उहदी संगत करे उहनू भी मुक्त करदा। लोकी कहिंदे सी आ थां पवित्र है, दूजी अपवित्र है, आ माड़ी है आ चंगी है, ਇਹ ਸਵਰਗਾਂ ਵੱਲ ਨੂੰ ਭੇਜੇਗੀ, ਇਹ ਨਰਕਾਂ ਵੱਲ ਨੂੰ ਭੇਜੇਗੀ। ਪਰ ਗੁਰਬਾਣੀ ਨੇ ਕੀ ਆਖਿਆ, ਜਿੱਥੇ ਵੀ ਕੋਈ ਵੀ ਥਾਂ ਹੋਵੇ, ਜਿੱਥੇ ਆਪਾਂ ਰੱਬ ਦੀ ਬੰਦਗੀ ਕੀਤੀ, ਜਿੱਥੇ ਗੁਰਮੁਖ ਬੈਠੇ, ਜਿੱਥੇ ਸਤ ਸੰਗਤ ਹੋਈ, ਜਿੱਥੇ ਪਰਮਾਤਮਾ ਦੇ ਨਾਲ ਇੱਕ ਮਿਕਤਾ ਹੋਈ, ਉਹ ਥਾਂ ਜਿਹੜੀ ਹੈ ਉਹ ਫਿਰ ਮੁਬਾਰਕ ਹੋ ਗਈ। ਨਾਮ ਕਰਕੇ ਥਾਂ ਮੁਬਾਰਕ ਹੈ। ਗੁਰੂ ਪਾਤਸ਼ਾਹ ਜੀ ਦੇ ਬਚਨ ਆਪਾਂ ਰੋਜ਼ ਹੀ ਪੜ੍ਹਦੇ ਹਾਂ ਨਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਸੱਜਣ ਦਾ ਘਰ ਸੱਜਣ ਠੱਗ ਦਾ ਹੀ ਰਹਿਣਾ ਸੀ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਉੱਥੇ ਚਲੇ ਗਏ, ਉਹ ਵੀ ਧਰਮਸ਼ਾਲਾ ਹੋ ਗਈ। ਕੌਡੇ ਭੀਲ ਨੂੰ ਲੋਕ ਰਾਕਸ਼ੀ ਕਹਿੰਦੇ ਸਨ, ਪਰ ਜਦੋਂ ਗੁਰੂ ਨਾਨਕ ਸਾਹਿਬ ਚਲੇ ਗਏ ਤੇ ਉਹ ਵੀ ਧਰਮਸ਼ਾਲਾ ਹੋ ਗਈ, ਉਹ ਵੀ ਗੁਰਦੁਆਰਾ ਹੋ ਗਿਆ, ਉਹ ਵੀ ਸਤ ਸੰਗਤ ਹੋ ਗਈ। ਤਾਂ ਉਹੀ ਥਾਂ ਮੁਬਾਰਕ ਹੈ ਸਾਡੇ ਲਈ, ਉਹੀ ਥਾਂ ਸਵਰਗ ਹੈ, ਬੈਕੁੰਠ ਹੈ, ਬਾਹਿਸ਼ਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਜਿੱਥੇ ਰੱਬ ਦੇ ਪਿਆਰੇ ਬਹਿੰਦੇ ਨੇ, ਗੁਰਮੁਖ ਬਹਿੰਦੇ ਨੇ, ਸਤਸੰਗੀ ਬਹਿੰਦੇ ਨੇ, ਤੀਰਥ ਕਿੱਥੇ ਬਣੇ? ਨਦੀਆਂ ਤੇ ਬੜੀਆਂ ਲੰਬੀਆਂ ਨੇ। ਜਿੱਥੇ ਜਿੱਥੇ ਕੋਈ ਰੱਬ ਦਾ ਪਿਆਰਾ ਬਹਿ ਗਿਆ ਤੇ ਬੰਦਗੀ ਕੀਤੀ, ਤੇ ਰੱਬ ਦੀ ਬੰਦਗੀ ਕਰਕੇ ਉਹ ਥਾਂ ਜਿਹੜੀ ਸੀ ਉਹ ਫਿਰ ਚੰਗੀ ਹੋ ਗਈ। ਰੱਬ ਦੇ ਪਿਆਰੇ ਕਰਕੇ, ਇਸੇ ਕਰਕੇ ਤੀਰਥ ਦੇ ਨਾਲੋਂ ਰੱਬ ਦਾ ਪਿਆਰਾ ਵੱਡਾ ਹੈ, ਨਾਮ ਵੱਡਾ ਹੈ। ਜਿੱਥੇ ਨਾਮ ਜਪਿਆ ਗਿਆ ਉਹ ਥਾਂ ਭਾਗਾਂ ਵਾਲੀ ਹੋ ਗਈ, ਪਰ ਜਿੱਥੇ ਨਾਮ ਨਹੀਂ ਜਪਿਆ ਗਿਆ, ਕਬੀਰ ਜਾਂ ਘਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਹੀ, ਤੇ ਘਰ ਮਰਕਟ ਸਾਰਖੇ ਭੂਤ ਬਸੇ ਤਿੰਨ ਮਾਹੀ। ਜਿੱਥੇ ਗੁਰੂ ਦਾ ਸ਼ਬਦ ਨਹੀਂ, ਜਿੱਥੇ ਨਾਮ ਨਹੀਂ, ਜਿੱਥੇ ਬੰਦਗੀ ਨਹੀਂ, ਉਹ ਘਰ ਕਿੰਨਾ ਵੀ ਚੰਗਾ ਹੋਵੇ, ਅਸਲ ਦੇ ਵਿੱਚ ਉੱਥੇ ਰਹਿਣ ਵਾਲੇ ਵੀ ਭੂਤਨੇ ਨੇ ਅਤੇ ਉਹ ਥਾਂ ਵੀ ਚੰਗੀ ਨਹੀਂ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸਤ ਸੰਗਤ ਬੈਕੁੰਠ ਹੈ, ਕਿਉਂਕਿ ਉੱਥੇ ਰੱਬ ਦੇ ਪਿਆਰੇ ਸੰਤ ਜਨ ਬੈਠੇ ਹਨ, ਜੋ ਰੱਬ ਦੇ ਨਾਲ ਜੁੜੇ ਹਨ।
ਰੱਬ ਚਰਨ ਕਮਲ ਰਿਦ ਮਾਹੇ ਨਿਵਾਸਾ।
ਹੁਣ ਸਤ ਸੰਗਤ ਦੇ ਵਿੱਚ ਆਣ ਕੇ ਕੀ ਹੁੰਦਾ ਹੈ? ਵਾਹਿਗੁਰੂ ਦੇ ਸੋਹਣੇ ਚਰਨ, ਵਾਹਿਗੁਰੂ ਦੇ ਗੁਣ, ਵਾਹਿਗੁਰੂ ਦਾ ਨਾਮ, ਰਿਦ ਮਾਹੇ ਨਿਵਾਸਾ, ਉਹ ਹਿਰਦੇ ਦੇ ਵਿੱਚ ਆਣ ਕੇ ਵੱਸ ਜਾਂਦਾ ਹੈ। ਜਦੋਂ ਆਪਾਂ ਸਤ ਸੰਗਤ ਦੇ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਬੈਠਦੇ ਹਾਂ, ਤਾਂ ਰੱਬ ਦੇ ਨਾਲ ਜੁੜ ਜਾਂਦੇ ਹਾਂ।
ਸੁਣ ਮਨ ਤਨ ਤੁਝ ਸੁਖ ਦਿਖਲਾਵੋ।
ਇਹ ਮੇਰੇ ਮਨ ਸੁਣ, ਤਨ ਸੁਣ, ਆ ਤੈਨੂੰ ਮੈਂ ਆਤਮਿਕ ਸੁਖ ਦਿਖਾਵਾਂ, ਆਤਮਿਕ ਆਨੰਦ ਦਿਖਾਵਾਂ, ਆਤਮਿਕ ਖੇੜਾ ਦਿਖਾਵਾਂ ਜੀ।
ਹਰ ਅਨਕ ਬਿੰਜਨ ਤੁਝ ਭੋਗ ਪੁੰਚਾਵੋ।
ਰੱਬ ਦਾ ਨਾਮ ਭੋਜਨ, ਜਿਹੜਾ ਕਿ ਸਭ ਤੋਂ ਜ਼ਿਆਦਾ ਸਵਾਦਲਾ ਹੈ, ਉਸ ਨਾਮ ਰੂਪੀ ਭੋਜਨ ਨੂੰ ਤੈਨੂੰ ਛਕਾਵਾਂ, ਜਿਹੜਾ ਕਿ ਦੁਨੀਆਂ ਦੇ ਅਨੇਕਾਂ ਅਨੇਕਾਂ ਸਵਾਦਲੇ ਪਦਾਰਥਾਂ ਤੋਂ ਉੱਪਰ ਹੈ। ਹੁਣ ਇਹਨੂੰ ਵੀ ਥੋੜ੍ਹਾ ਜਿਹਾ ਸਮਝਣਾ ਪੈਣਾ, ਕਿਉਂਕਿ ਰਹਾਉ ਦਾ ਬੰਦ ਹੈ। ਗੁਰਬਾਣੀ ਦੇ ਵਿੱਚ ਵੀ ਦੋ ਤਰੀਕੇ ਦੇ ਲੰਗਰਾਂ ਦਾ ਜ਼ਿਕਰ ਹੈ। ਇੱਕ ਤਾਂ ਹੈ ਕਿ ਅਸੀਂ ਸਰੀਰਕ ਤੌਰ ਦੇ ਉੱਤੇ ਭੋਜਨ ਛਕਦੇ ਹਾਂ, ਸਰੀਰ ਦੀ ਵੀ ਇੱਕ ਲੋੜ ਹੈ, ਅਤੇ ਭੋਜਨ ਵੀ ਉਨਾ ਕੁ ਛਕਣਾ ਚਾਹੀਦਾ ਜਿੰਨਾ ਕੁ ਬੰਦੇ ਨੂੰ ਪਚ ਜਾਵੇ, ਅਤੇ ਉਹੀ ਛਕਣਾ ਚਾਹੀਦਾ ਜਿਹੜਾ ਠੀਕ ਹੈ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਇਹ ਗੁਰੂ ਸਾਹਿਬ ਨੇ ਆਖਿਆ ਵਾ। ਫੇਰ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਮਾਤਾ ਖੀਵੀ ਜੀ ਜਿਹੜੇ ਕਿ ਖਡੂਰ ਸਾਹਿਬ ਲੰਗਰਾਂ ਦੇ ਵਿੱਚ ਬਹੁਤ ਸੰਗਤ ਦੀ ਸੇਵਾ ਕਰਦਿਆਂ ਦੇਸੀ ਘਿਓ ਅਤੇ ਦੁੱਧ ਦੀ ਖੀਰ ਜਿਗਰ ਆਉਂਦਾ ਹੈ। ਇੱਕ ਹੈਗਾ ਹੈ ਲੰਗਰ ਚੱਲੇ ਗੁਰ ਸ਼ਬਦ, ਗੁਰੂ ਦੇ ਸ਼ਬਦ ਦਾ ਨਾਮ ਦਾ ਲੰਗਰ। ਆਪਾਂ ਸਾਹਮਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲੰਗਰ ਹੈ, ਉੱਥੇ ਬੈਠਦੇ ਹਾਂ ਅਤੇ ਸਰੀਰਕ ਤੌਰ ਦੇ ਉੱਤੇ ਪ੍ਰਸ਼ਾਦਾ ਛਕਦੇ ਹਾਂ ਆਪਾਂ, ਉਹ ਵੀ ਜ਼ਰੂਰੀ ਹੈ। ਗੁਰੂ ਕਾ ਲੰਗਰ ਉਹ ਵੀ ਗੁਰੂ ਕਾ ਹੈ। ਇਹ ਉਹਦੇ ਬਿਲਕੁਲ ਸਾਹਮਣੇ ਇਹ ਦੀਵਾਨ ਹਾਲ ਮੰਜੀ ਸਾਹਿਬ ਹੈ ਅਤੇ ਇੱਧਰਲੇ ਪਾਸੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਜਿੱਥੇ ਹਰ ਵੇਲੇ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਹੁੰਦਾ ਹੈ। ਅਤੇ ਉਹਦੇ ਸਾਹਮਣੇ ਫਿਰ ਅੱਗੇ ਸ਼੍ਰੀ ਅਕਾਲ ਤਖਤ ਸਾਹਿਬ, ਜਿੱਥੇ ਦਿਨ ਵੇਲੇ ਢਾਡੀ ਵਾਰਾਂ ਗਾਈਆਂ ਜਾਂਦੀਆਂ ਹਨ। ਵੇਖੋ ਗੁਰੂ ਨੇ ਸਾਡੀ ਹਰੇਕ ਖੁਰਾਕ ਦਾ ਧਿਆਨ ਰੱਖਿਆ, ਹਰੇਕ ਖੁਰਾਕ। ਤਨ ਦੀ ਖੁਰਾਕ ਵੀ ਜ਼ਰੂਰੀ ਹੈ, ਸਰੀਰ ਨੂੰ ਭੋਜਨ ਪਾਣੀ ਚਾਹੀਦਾ, ਭੁੱਖੇ ਰਹਿਣਾ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਹੈ, ਪਰ ਲੋੜ ਮੁਤਾਬਕ ਛਕਣਾ। ਫਿਰ ਮਨ ਦੀ ਖੁਰਾਕ ਜ਼ਰੂਰੀ ਹੈ, ਮਨ ਦੀ ਖੁਰਾਕ ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ, ਨਾਮ ਹੈ। ਤਾਂ ਆਪਾਂ ਗੁਰ ਸ਼ਬਦ ਵਿਚਾਰ ਦੇ ਨਾਲ ਇੱਧਰ ਜੁੜਦੇ ਹਾਂ। ਕੀਰਤਨ ਵੀ ਜ਼ਰੂਰੀ ਹੈ ਅਤੇ ਆਪਾਂ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਉੱਥੋਂ ਆਪਾਂ ਕੀਰਤਨ ਸੁਣਦੇ ਹਾਂ। ਵੀਰ ਰਸ ਵੀ ਜ਼ਰੂਰੀ ਹੈ, ਸਾਡੇ ਅੰਦਰ ਵੀਰ ਰਸ ਰਹਿਣਾ ਚਾਹੀਦਾ ਹੈ, ਕੌਮੀ ਅਣਖ ਰਹਿਣੀ ਚਾਹੀਦੀ ਹੈ, ਗੈਰਤ ਰਹਿਣੀ ਚਾਹੀਦੀ ਹੈ। ਤਾਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਮੇਰੀ ਪੀੜ੍ਹੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਨੇ ਢਾਡੀਆਂ ਦੇ ਪਾਸੋਂ ਵੀਰ ਰਸ ਭਰੀਆਂ ਵਾਰਾਂ ਗਵਾਈਆਂ, ਅੱਜ ਵੀ ਗਾਈਆਂ ਜਾਂਦੀਆਂ ਹਨ। ਤੋ ਇਹ ਸਾਰਾ ਕੁਛ ਜ਼ਰੂਰੀ ਹੈ। ਕੱਲੀ ਆਪਾਂ ਰੋਟੀ ਛਕਾਂਗੇ, ਪ੍ਰਸ਼ਾਦਾ ਛਕਾਂਗੇ, ਮਨ ਨੂੰ ਖੁਰਾਕ ਨਹੀਂ ਦੇਵਾਂਗੇ ਤੇ ਮਨ ਦੇ ਅੰਦਰ ਵਿਸ਼ੇ ਵਿਕਾਰਾਂ ਨੇ ਡੇਰਾ ਲਾ ਲੈਣਾ ਹੈ। ਅਸੀਂ ਵੀਰ ਰਸ ਤੋਂ ਟੁੱਟਾਂਗੇ ਤੇ ਗੁਰੂ ਨੇ ਆਖਿਆ ਸੀ ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕਹੋ ਪਾਰ ਉਤਾਰਾ ਜੋਗੀ ਗਿਆਨ ਵਿਹੂਣਿਆ ਨਿਸ ਦਿਨ ਅੰਗ ਲਗਾਇਣ ਸ਼ਾਰਾ। ਜਦੋਂ ਜੋਗੀ ਕਹਿੰਦੇ ਸੀ ਪਾਤਸ਼ਾਹ ਤੁਸੀਂ ਦੁਨੀਆਂ ਤੋਂ ਆਏ ਹੋ, ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਦੁਨੀਆਂ ਦਾ ਕੀ ਹਾਲ ਹੈ, ਤੇ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ, ਕਹਿੰਦੇ ਜੀ ਨਾਮ ਜਪੀ ਜਾਂਦੇ ਹਾਂ। ਤਾਂ ਪਾਤਸ਼ਾਹ ਕਹਿੰਦੇ ਫਿਰ ਤੁਹਾਨੂੰ ਦੁਨੀਆਂ ਦੇ ਨਾਲ ਕੀ ਮਤਲਬ ਹੈ, ਤੁਸੀਂ ਤੇ ਜਗਤ ਨੂੰ ਛੱਡ ਦਿੱਤਾ ਹੈ, ਇਸੇ ਕਰਕੇ ਗੁਰੂ ਨੇ ਸੰਸਾਰ ਦੇ ਵਿੱਚੋਂ ਭੱਜਣਾ ਨਹੀਂ ਸਿਖਾਇਆ ਹੈ। ਇਹ ਸੰਸਾਰ ਦੇ ਵਿੱਚ ਰਹਿੰਦੇ ਆਈ, ਘਰ ਪਰਿਵਾਰ ਵਿੱਚ ਰਹਿੰਦੇ ਆਈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਸੰਸਾਰ ਵਿੱਚ ਰਹਿੰਦੇ ਆਈ ਨਿਰੰਕਾਰ ਨਾਲ ਜੁੜਨਾ, ਅੰਜਨ ਦੇ ਵਿੱਚ ਰਹਿੰਦੇ ਆਈ ਨਿਰੰਜਨ ਦੇ ਨਾਲ ਜੁੜ ਕੇ ਤੇ ਅੰਜਨ ਦੇ ਪ੍ਰਭਾਵ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣਾ। ਤਾਂ ਗੁਰੂ ਸਾਹਿਬ ਨੇ ਜੋ ਜੋਗੀਆਂ ਨੂੰ ਕਿਹਾ ਵੀ ਤੁਸੀਂ ਤੇ ਬਹਿ ਗਏ ਹੋ ਦੂਰ ਆਣ ਕੇ, ਤੁਹਾਨੂੰ ਕੀ ਦੁਨੀਆਂ ਦੇ ਨਾਲ। ਤਾਂ ਇੱਥੇ ਗੁਰਮਤਿ ਦੇ ਵਿੱਚ ਦੇਖੋ, ਮੈਂ ਪਹਿਲਾਂ ਵੀ ਬੜੀ ਵਾਰੀ ਬੇਨਤੀ ਕੀਤੀ, ਇੱਥੇ ਭਾਈ ਮਰਦਾਨਾ ਜੀ ਦੀ ਰਬਾਬ ਵੀ ਜ਼ਰੂਰੀ ਹੈ, ਰਬਾਬ। ਪਰ ਇੱਥੇ ਨਗਾਰਾ ਵੀ ਹੈ, ਰਬਾਬ ਤੋਂ ਨਗਾਰੇ ਦੀ ਗੱਲ ਵੀ ਹੈ, ਭਗਤੀ ਹੈ, ਸ਼ਕਤੀ ਹੈ, ਤੇ ਇਹ ਦੋਨੋਂ ਹੀ ਜ਼ਰੂਰੀ ਹਨ। ਤਨ ਦਾ ਭੋਜਨ ਜ਼ਰੂਰੀ ਹੈ ਤੇ ਇੱਧਰ ਮਨ ਦਾ ਜ਼ਰੂਰੀ ਹੈ, ਕੀਰਤਨ ਜ਼ਰੂਰੀ ਹੈ, ਨਾਲ ਵੀਰ ਰਸ ਜ਼ਰੂਰੀ ਹੈ। ਤੋ ਇਹ ਭੋਜਨ ਹੈ ਜਿਹਨੂੰ ਆਪਾਂ ਰੋਜ਼ ਜਦੋਂ ਸ਼ਾਮ ਨੂੰ ਪਾਠ ਕਰਦੇ ਹਾਂ ਰਹਿ ਰਾਜ ਸਾਹਿਬ ਜੀ ਦਾ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਦਾਵਣੀ, ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ अमृत नाम ठाकुर का पायो जिसका सबसे अधारो, जे को खावे जे को पुंचे तिसका होए दारो। ये भी जरूरी है। ए वास्त तजी न जाई नित नित रख और तारो। गुरु ने आख्या इनू छड़िया नहीं जे जा सकता, इनू रोज छकना है। रोज आपां किदां छकदे हां, जदों आपां बाणी दा पाठ करदे हां, कीर्तन सुनदे हां, कीर्तन करदे हां, पर सुन के उन्हूं हिरदे च बसाउणा है। कलगीधर पातशाह उन्हां दे कोल सिख बैठे हन, ते उन्हां ने सवाल कीता भई कुछ सज्जन नाम जपदे हन पर जीवन दे विच सुधार नहीं है, तां की नाम जपना लाहेवंद है? हुण लाहेवंद ते हैगा है, जपांगे, पर आपां जिस नूं पढ़िया पाठ नूं सुनिया कीता नाल उहनूं अमलां दे विच वी लिआउणा है। अमलां दी गल गुरबाणी दे विच बहुत ज्यादा है, है ही अमलां दी गल नाल। तां पातशाह जी ने कुछ सिख सदे, उहनां दे अगे सरबलोह दे बाटे रखे, उहदे विच शरदई पा दित्ती। पातशाह कहिंदे भी मूंह विच पा लो पर अंदर नहीं इहनूं लिजाणा है, फिर बाहर कढ दिओ, जिहनूं कहिंदे कुरलियां करनियां। उहनां ने मूंह विच रखी बाहर कढ दित्ती, ते थोड़े समय बाद पातशाह कहिंदे रज गए। कहिंदे जी रजना कित्थों है, अंदर ते गई ही नहीं, अंदर भी जानी चाहीदी है, फिर ही रजांगे। गुरु साहिब जी ने आख्या एवें ही असी शब्द दा पाठ करिए, ध्यान नाल करिए। पाठ करन दा एक अपना खेड़ा है, वार वार करना है, ये नहीं भी करना नहीं। कई तर्कवादी कह दिंदे कि लोड़ नहीं है, लोड़ है, पर उहदे तों अगला पड़ा है कि जो आपां गुरबाणी दा पाठ कीता, सुनिया कीर्तन, उहदे तों बाद उहनूं हिरदे दे विच वसा लिया, शब्द पढ़ लिया, हक पराया नानका उस सूअर उस गाए, गुर पीर हामा तां भरे जा मुरदार ना खाए। ये आपां पढ़ लिया, रागी सिंघा ने सुना दिता। ते जदों किते आपां दिन दे विच अपना कोई धंधा कीता, किरत कीती, उत्थे बैठ के जे ते किसे दा हक नहीं मारिया, गरीब मार नहीं कीती, ते असी गुरबाणी नूं कमा लिया भी गुरु ने कहा सी जिवें हिंदू दे वास्ते वीर वास्ते गां खाना पाप है, मुसलमान वास्ते सूर खाना पाप है, ते सिख दे वास्ते पराया हक खाना गुनाह है, गुरु हामा नहीं भरेगा। ये आपां सुनिया, ते सुनने तों बाद जे ते कमा लिया ते फिर अंदर बाणी वस गई, साडे तन तों भी साडे कर्मां तों पता लगेगा। साधुआं दा कित्थों पता लगदा है? उहनां दी जीवन जाच तों पता लगदा है। गुरमुखां दा इहदे तों ही पता लगदा कि नाम रूपी भोजन खादा भी है ते इहनूं पचा भी लिया है। भोजन खाणा भी जरूरी है ते भोजन पचाउणा भी जरूरी है, खा भी लिया है ते पचा भी लिया है। ता बाणी दा पाठ करना अत जरूरी है, जिन्ना ज्यादा करिए बहुत चंगा, ते नाल दी नाल गुरबाणी नूं अमलां दे विच भी लिआउणा है, कर्मां दे विच भी लिआउणा है। और जिवें जिवें अमलां दे विच लै आंदा आपां, ते गुरु दीआं होर ज्यादा खुशियां मिलणगियां, गुरु दीआं होर ज्यादा रहमतां मिलणगियां। इहनूं गुरु अर्जन देव जी महाराज कह रहे ने, आ तैनूं गुरु दी संगत विच बहाल के नाम दा भोजन छकावां, जिस नूं छक के जीवन दे विच बहुत ज्यादा आनंद है, बहुत ज्यादा खेड़ा है।
रहाओ,
ये शब्द दा रहाओ है, ते मैं आम ही ये आखदा हां, जिवें शब्द दा रहाओ है इवें जिंदगी दे विच भी टिकाओ चाहीदा है, सहज चाहीदा है। ये सहज तां आवेगा ਜਦੋਂ ਆਪਾਂ ਗੁਰ ਸ਼ਬਦ ਨਾਲ ਜੁੜਦੇ ਹਾਂ।
ਅੰਮ੍ਰਿਤ ਨਾਮ ਪੁੰਚੋ ਮਨ ਮਾਹੀ,
ਅੰਮ੍ਰਿਤ ਨਾਮ ਪੁੰਚ ਮਨ ਮਾਹੀ। ਹੇ ਭਾਈ, ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਮਨ ਦੇ ਵਿੱਚ ਛਕੋ, ਮਨ ਦੇ ਰਾਹੀਂ ਛਕੋ। ਨਾਮ ਰੂਪੀ ਅੰਮ੍ਰਿਤ ਨੂੰ ਮਨ ਵਿੱਚ ਟਿਕਾਵੋ ਜੀ।
ਅਚਰਜ ਸਾਧ ਤਾਕੇ ਬਰਨੇ ਨਾ ਜਾਹੀ।
ਹੁਣ ਜਿਹੜੇ ਨਾਮ ਜਪਦੇ ਹਨ, ਇਹਦਾ ਸਵਾਦ ਕੋਈ ਦੱਸਿਆ ਥੋੜਾ ਜਾ ਸਕਦਾ? ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੋ ਕਿਆ ਕੀਚੈ। ਗੂੰਗੇ ਨੂੰ ਗੁੜ ਖਵਾ ਕੇ ਕੋਈ ਆਖੇ ਵੀ ਸ਼ਬਦਾਂ ਦੇ ਰਾਹੀਂ ਦੱਸੋ ਵੀ ਗੁੜ ਕਿਵੇਂ ਦਾ ਹੈ, ਉਹ ਕੀ ਦੱਸੋਗਾ? ਇਹ ਤੇ ਗੂੰਗੇ ਕੀ ਮਠਿਆਈ ਹੈ। ਜਿਨ੍ਹਾਂ ਨੇ ਨਾਮ ਨੂੰ ਜਪਿਆ, ਹਿਰਦੇ ਵਿੱਚ ਵਸਾਇਆ, ਉਹ ਕਿੱਡੀ ਉੱਚੀ ਅਵਸਥਾ ਹੈ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਉਸ ਅਵਸਥਾ ਤੋਂ ਜੀਵਨ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਆ ਜਾਂਦੇ ਹਨ, ਉਹਨੂੰ ਫਿਰ ਗੁਰੂ ਸਾਹਿਬ ਅੱਗੇ ਦੱਸਦੇ ਹਨ।
ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ।
ਲੋਭ ਮਰ ਜਾਂਦਾ ਹੈ, ਤ੍ਰਿਸ਼ਨਾ ਥੱਕ ਜਾਂਦੀ ਹੈ, ਤ੍ਰਿਸ਼ਨਾ ਵੀ ਅੰਦਰ ਨਹੀਂ ਰਹਿੰਦੀ ਹੈ। ਜਿਹਨੇ ਨਾਮ ਜਪ ਲਿਆ, ਜਿਹਨੇ ਨਾਮ ਹਿਰਦੇ ਵਿੱਚ ਵਸਾ ਲਿਆ, ਜਿਹਨੇ ਬਾਣੀ ਨੂੰ ਅਮਲਾਂ ਦੇ ਵਿੱਚ ਲੈ ਆਂਦਾ, ਉਹਦੇ ਅੰਦਰ ਲੋਭ ਨਹੀਂ ਹੋਵੇਗਾ। ਤੇ ਜਿਹੜਾ ਲੋਭੀ ਹੈ ਉਹ ਅਜੇ ਨਾਮ ਤੋਂ ਟੁੱਟਾ ਵਾ। ਲੋਭ ਕੀ ਹੈ? ਮਰਕਟ ਮੁਸਟੀ ਅਨਾਜ ਕੀ, ਮਨ ਬੌਰਾ ਰੇ, ਲੀਨੀ ਹਾਥ ਪਸਾਰ। ਤ੍ਰਿਸ਼ਨਾ ਵੀ ਇਹੀ ਹੈ। ਅੱਤ ਲੋਭ ਹੋ ਜਾਵੇ ਤੇ ਉਹ ਤ੍ਰਿਸ਼ਨਾ ਬਣ ਜਾਂਦੀ ਹੈ। ਬੰਦਾ ਕਹਿੰਦਾ ਪ੍ਰਾਪਤੀ ਮੈਂ ਤੇ ਕਰਨੀ ਕਰਨੀ, ਜੋ ਜਾਇਜ਼ ਨਜਾਇਜ਼ ਤਰੀਕਾ ਹੈ ਮੈਂ ਵਰਤਾਂਗਾ। ਔਰ ਲੋਭ ਤੇ ਤ੍ਰਿਸ਼ਨਾ ਨੂੰ ਆਪਾਂ ਰੋਜ਼ ਹੀ ਸੰਸਾਰ ਦੇ ਵਿੱਚ ਦੇਖਦੇ ਹਾਂ, ਔਰ ਰੋਜ਼ ਹੀ ਆਪਾਂ ਸੁਣਦੇ ਪੜ੍ਹਦੇ ਹਾਂ। ਪਰ ਜਿਹੜੇ ਗੁਰਮੁਖ ਹਨ ਉਹਨਾਂ ਅੰਦਰ ਲੋਭ ਨਹੀਂ, ਜਿਹੜੇ ਮਨਮੁਖ ਹਨ। ਮਰਕਟ ਮੁਸਟੀ ਅਨਾਜ ਕੀ, ਮਨ ਬੌਰਾਰੇ, ਲੀਨੀ ਹੱਥ ਪਸਾਰ, ਛੂਟਣ ਕੋ ਸਹਿਸਾ ਪਰਿਆ ਮਨ ਬੌਰਾਰੇ, ਨਾਚਿਓ ਘਰ ਘਰ ਬਾਹਰ। ਉਹ ਉਹਨਾਂ ਦੀ ਹਾਲਤ ਉਸ ਬੰਦਰ ਵਰਗੀ ਹੈ, ਜਿਹਨੂੰ ਸ਼ਿਕਾਰੀ ਜਦੋਂ ਫੜਦਾ ਹੈ ਤਾਂ ਉਹ ਇੱਕ ਭਾਂਡੇ ਦੇ ਵਿੱਚ ਛੋਲੇ ਪਾਉਂਦਾ ਹੈ, ਉਹਦਾ ਉੱਪਰਲਾ ਪਾਸਾ ਬਹੁਤ ਛੋਟਾ ਰੱਖਦਾ, ਖਾਲੀ ਹੱਥ ਬਾਂਦਰ ਅੰਦਰ ਵਾੜਦਾ ਹੈ, ਅੰਦਰ ਛੋਲੇ ਨੇ, ਮੁੱਠ ਭਰ ਲੈਂਦਾ ਹੈ, ਛੋਲਿਆਂ ਨੂੰ ਛੱਡਦਾ ਕੋਈ ਨਹੀਂ, ਮੁੱਠ ਘੁੱਟੀ ਜਾਂਦਾ ਹੈ, ਜੇ ਛੱਡ ਦੇਵੇ ਤੇ ਉਹਦੀ ਮੁੱਠ ਬਾਹਰ ਨਿਕਲ ਆਵੇ ਹੱਥ ਉਹਦਾ। ਪਰ ਉਹ ਫੜਿਆ ਜਾਂਦਾ ਹੈ ਤੇ ਫਿਰ ਜਿਵੇਂ ਮਦਾਰੀ ਨਚਾਉਂਦਾ ਹੈ ਉਹ ਨੱਚਦਾ ਹੈ। ਲੋਭੀ ਬੰਦਾ ਜਦੋਂ ਤ੍ਰਿਸ਼ਨਾ ਤੱਕ ਪਹੁੰਚਦਾ ਹੈ ਤਾਂ ਉਹ ਆਪਣੇ ਲੋਭ ਦੇ ਅਧੀਨ, ਆਪਣੇ ਲਾਲਚ ਦੇ ਲਈ, ਆਪਣੀ ਤ੍ਰਿਸ਼ਨਾ ਦੀ ਪੂਰਤੀ ਦੇ ਲਈ ਜਿਵੇਂ ਜਿਵੇਂ ਫਿਰ ਮਾਇਆ ਨਚਾਉਂਦੀ ਹੈ ਉਹ ਨੱਚੀ ਜਾਂਦਾ ਹੈ। ਸਿੱਖ ਹਮੇਸ਼ਾ ਗੁਰੂ ਦੇ ਕਹਿਣ 'ਚ ਹੈ, ਗੁਰੂ ਦੇ ਅਨੁਸਾਰੀ ਹੈ। ਜਿਹੜਾ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਪਰੇ ਦੀਆਂ ਹਰਕਤਾਂ ਕਰੇ ਕੋਈ, ਉਹਦਾ ਮਾਲਕ ਉੱਤੇ ਮਦਾਰੀ ਕੋਈ ਵੀ ਹੋਵੇ, ਉਹ ਬੰਦਾ ਜਿਹੜਾ ਹੈ ਉਹ ਆਪਣੀ ਤ੍ਰਿਸ਼ਨਾ ਦੇ ਲਈ ਨੱਚੀ ਜਾ ਰਿਹਾ ਹੈ। ਔਰ ਬਹੁਤ ਲੋਕ ਆਪਾਂ ਨੱਚਦੇ ਹੋਏ ਵੀ ਵੇਖਦੇ ਹਾਂ, ਬਹੁਤ ਲੋਕ ਆਪਾਂ ਦੇਖਾਂਗੇ ਵੀ ਉਹ ਆਪਣੀ ਤ੍ਰਿਸ਼ਨਾ ਲਈ, ਲਾਲਚ ਲਈ, ਗੁਰੂ ਦੀ ਗੱਲ ਛੱਡ ਕੇ, ਗੱਲ ਗੁਰੂ ਗ੍ਰੰਥ ਦੀ ਤੇ ਗੱਲ ਗੁਰੂ ਪੰਥ ਦੀ, ਇਹ ਦੋਨੋਂ ਨਾਲ ਹੀ ਚੱਲਦੀਆਂ ਸਾਡੇ। ਜਦੋਂ ਕੋਈ ਨਿੱਜ ਲਈ ਕਰਦਾ ਹੈ, ਸਵਾਰਥ ਲਈ ਕਰਦਾ ਹੈ, ਆਪਣੇ ਲਈ ਚੱਲਦਾ ਹੈ, ਤਾਂ ਉਹ ਫਿਰ ਕਿਸੇ ਮਾਲਕ ਦੇ ਇਸ਼ਾਰਿਆਂ ਦੇ ਉੱਤੇ ਨੱਚ ਰਿਹਾ ਹੁੰਦਾ ਹੈ, ਕਿਉਂਕਿ ਉਹਨੂੰ ਇਹ ਹੁੰਦਾ ਕਿ ਮੇਰੀ ਪੂਰਤੀ ਹੋ ਜਾਵੇ। ਪਰ ਜਿਹੜਾ ਨਾਮ ਨਾਲ ਜੁੜਿਆ, ਜਿਹੜਾ ਬਾਣੀ ਨਾਲ ਜੁੜਿਆ, ਪਾਤਸ਼ਾਹ ਕਹਿੰਦੇ ਨੇ ਉਹਦੇ ਅੰਦਰੋਂ ਲੋਭ ਵੀ ਮਰ ਗਿਆ ਹੈ ਤੇ ਤ੍ਰਿਸ਼ਨਾ ਵੀ ਥੱਕ ਗਈ ਹੈ।
ਪਾਰ ਬ੍ਰਹਮ ਕੇ ਸਾਰਣ ਜਨ ਤਾਕੀ।
ਉਹਨੇ ਫਿਰ ਨਾਮ ਜਪਣ ਵਾਲੇ ਨੇ ਨਾਮ ਜਿੱਥੇ ਜਪਿਆ ਉਹ ਸਵਰਗ ਬਣ ਗਿਆ। ਆਪਣੇ ਆਪ ਚ ਆਪਾਂ ਇੱਥੇ ਬੈਠੇ, ਇਹੀ ਸਾਡਾ ਬੈਕੁੰਠ ਹੈ। ਸਾਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੀ ਸਾਡੇ ਲਈ ਸਭ ਕੁਛ ਹੈ। ਇਹਦੇ ਤੋਂ ਪਰੇ ਸਾਨੂੰ ਕੋਈ ਭੁੱਖ ਨਹੀਂ ਹੈ। ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ, ਉੱਥੇ ਹੀ ਸਾਡਾ ਸਭ ਕੁਛ ਹੈ। ਉੱਥੇ ਨਾਮ ਦੀਆਂ ਧੁਨਾਂ, ਉੱਥੇ ਕੀਰਤਨ ਦੀਆਂ ਧੁਨਾਂ ਅੰਦਰ ਨੂੰ ਖੇੜਾ ਤੇ ਅੰਦਰ ਨੂੰ ਆਨੰਦ ਦਿੰਦੀਆਂ ਹਨ। ਤੇ ਅਸੀਂ ਇਹਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਵਾਂਗੇ। ਇਹ ਗੁਰੂ ਨੇ, ਸਾਡੇ ਗੁਰੂ ਨੇ ਇੱਥੇ ਨਾਮ ਦੀ ਧੁਨ ਸਦਾ ਲਈ ਚਲਾ ਦਿੱਤੀ ਹੈ। ਤੇ ਜਿਨ੍ਹਾਂ ਨੇ ਰੱਬ ਦੀ ਸ਼ਰਨ ਤੱਕ ਲਈ ਹੈ, ਉਹਨਾਂ ਦੇ ਅੰਦਰੋਂ ਲੋਭ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਮੁੱਕ ਗਈ ਹੈ, ਉਹ ਸਬਰ ਅਤੇ ਸੰਤੋਖ ਵਾਲੇ ਹੋ ਗਏ ਹਨ। ਪਰ ਜਿਹੜੇ ਮਾਇਆ ਲਈ ਹਨ, ਨਿੱਜ ਲਈ ਹਨ, ਸਵਾਰਥ ਲਈ ਹਨ, ਉਹ ਕਿਸੇ ਦੇ ਇਸ਼ਾਰਿਆਂ ਤੇ ਨੱਚ ਰਹੇ ਹਨ। ਮੈਨੂੰ ਕੱਲ ਹੀ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ, ਉਹਨਾਂ ਦਾ ਮੈਸੇਜ ਆਇਆ ਤੇ ਉਹ ਆਖਦੇ ਕਿ ਦੇਖੋ 30 ਸਾਲ ਹੋ ਗਏ ਨੇ ਜੇਲ੍ਹ ਵਿੱਚ ਬੈਠੇ ਹਨ, ਔਰ 19 ਸਾਲ ਹੋ ਗਏ ਨੇ ਉਹਦੇ ਵਿੱਚੋਂ ਜਿਹੜੀ ਫਾਂਸੀ ਦੀ ਚੱਕੀ ਵਿੱਚ ਬੈਠੇ ਹਨ, ਔਰ ਫਾਂਸੀ ਦੇ ਨਾਲੋਂ ਵੀ ਉਹ ਫਾਂਸੀ ਦੀ ਚੱਕੀ ਜ਼ਿਆਦਾ ਤਨ ਨੂੰ ਦੁੱਖ ਦਿੰਦੀ ਹੈ। 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਨੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਵਾਨੇ ਦੀ ਗੱਲ ਵੀ ਹੋਈ ਭਈ ਉਹਦੀ ਫਾਂਸੀ ਨੂੰ ਉਮਰ ਕੈਦ ਵਿੱਚ, ਫਿਰ ਰਿਹਾਈਆਂ ਦੀ ਗੱਲ ਹੈ, ਬਾਕੀ ਬੰਦੀ ਸਿੰਘਾਂ ਦੀ ਗੱਲ ਹੈ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਤਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ। ਪਰ ਮੈਨੂੰ ਇੱਕ ਗੱਲ ਦੱਸੋ, ਅੱਜ ਪੰਜਾਬ ਦੇ ਵਿੱਚੋਂ ਕਿੰਨੇ ਉਹ ਲੋਕ ਹਨ ਜਿਹੜੇ ਆਪਣੇ ਇਹਨਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਤੇ ਭਾਈ ਬਲਵੰਤ ਸਿੰਘ ਤੇ ਅਜੇ ਬੰਦੀ ਸਿੰਘ ਵੀ ਨਹੀਂ ਨੇ, ਉਹ ਤੇ ਫਾਂਸੀ ਤੇ ਨੇ। ਬੰਦੀ ਆਪਾਂ ਉਦੋਂ ਕਹਾਂਗੇ ਵੀ ਉਹਨਾਂ ਨੂੰ ਹੁਣ ਉਮਰ ਕੈਦ ਕਰ ਦਿੱਤੀ ਤੇ ਉਹ ਬੰਦੀ ਹੋ ਗਏ, ਔਰ ਉਹ ਫਿਰ ਫਾਂਸੀ ਦੀ ਚੱਕੀ ਦੇ ਵਿੱਚ ਕੈਦ ਹਨ 19 ਸਾਲ ਤੋਂ। ਤੇ ਪਿਛਲੇ 5 ਸਾਲਾਂ ਦੇ ਵਿੱਚ 34 ਵਾਰੀ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਕੇਸ ਗਿਆ ਹੈ, ਪਰ ਹਰ ਵਾਰੀ ਉਹਨੂੰ ਟਾਲਿਆ ਜਾਂਦਾ ਹੈ। ਤੇ ਮੈਂ ਫੇਰ ਗੱਲ ਦੁਹਰਾਉਣਾ ਹਾਂ, ਪੰਜਾਬ ਦੇ ਵਿੱਚ ਰਾਜ ਕਰਨ ਵਾਲੇ ਇਹਨਾਂ ਪੰਜਾਬ ਦੇ ਯੋਧਿਆਂ ਦੀ ਗੱਲ ਕਿੰਨੀ ਕਰਦੇ ਹਨ, ਨਿੱਜੀ ਗੱਲ ਰੋਜ਼ ਕਰਦੇ ਹਨ, ਸਵਾਰਥ ਲਈ ਰੋਜ਼ ਬੋਲਦੇ ਹਨ, ਪਰ ਕੀ ਇਹਨਾਂ ਨੇ ਕੋਈ ਨਿੱਜ ਦੀ ਲੜਾਈ ਲੜੀ? ਕਿਸੇ ਦੀ ਕੋਈ ਨਿੱਜੀ ਲੜਾਈ ਸੀ, ਕਿਸੇ ਦਾ ਕੋਈ ਨਿੱਜੀ ਝਗੜਾ ਸੀ? ਗੱਲ ਸਾਡੇ ਪੰਥ ਦੀ ਸੀ, ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੀ ਜਿਹਨੂੰ 1984 ਦੇ ਵਿੱਚ ਢਾਇਆ ਗਿਆ, ਗੱਲ ਸ੍ਰੀ ਦਰਬਾਰ ਸਾਹਿਬ ਦੀ ਸੀ ਜਿੱਥੇ ਅੰਦਰ ਕੀਰਤਨ ਕਰਦਿਆਂ ਸਾਡੇ ਰਾਗੀ ਸਿੰਘ ਵੀ ਸ਼ਹੀਦ ਕਰ ਦਿੱਤੇ ਗਏ, ਗੱਲ ਉਹਨਾਂ ਮਾਸੂਮਾਂ ਦੀ ਸੀ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਆਏ ਤੇ ਆਪਣੇ ਮੁਲਕ ਦੀ ਹਕੂਮਤ ਤੇ ਫੌਜ ਨੇ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ, ਮਾਰ ਸੁੱਟਿਆ, ਖਤਮ ਕੀਤੇ, ਸਾਡਾ ਜੈਨੋਸਾਈਡ ਹੋਇਆ। ਔਰ ਜੇ ਅਸੀਂ ਆਪਣੇ ਹੋਏ ਜੈਨੋਸਾਈਡ ਦੀ ਗੱਲ ਹੀ ਨਹੀਂ ਕਰਦੇ, ਬੰਦੀ ਸਿੰਘਾਂ ਦੀ ਗੱਲ ਹੀ ਨਹੀਂ ਕਰਦੇ, ਅੱਜ ਜਿਹੜੇ ਰਾਜ ਕਰ ਰਹੇ ਨੇ ਇੱਥੇ, ਇਹਨਾਂ ਲਈ ਇਹ ਪੰਥ ਤੇ ਪੰਜਾਬ ਦਾ ਕੋਈ ਮੁੱਦਾ ਨਹੀਂ। ਪਰ ਗੁਰੂ ਆਖ ਰਿਹਾ ਹੈ, ਮਰਕਟ ਮੁਸਟੀ ਅਨਾਜ ਕੀ ਲੀਨੀ ਹਾਥ ਪਸਾਰ, ਇਹ ਤ੍ਰਿਸ਼ਨਾ ਦੇ ਅਧੀਨ ਨੇ ਔਰ ਉਸੇ ਤ੍ਰਿਸ਼ਨਾ ਦੇ ਲਈ ਲੱਗੇ ਨੇ ਬਹੁਤਿਆਂ ਦੇ ਵਾਸਤੇ ਇਹ ਕੋਈ ਮੁੱਦਾ ਹੀ ਨਹੀਂ ਹੈ, ਪਰ ਹਰ ਸਿੱਖ ਦੇ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਮੁੱਦਾ ਹੈ ਤੇ ਰਹੂਗੀ, ਕਿਉਂਕਿ ਉਹ ਨਿੱਜ ਦੇ ਲਈ ਜੇਲ੍ਹਾਂ ਦੇ ਵਿੱਚ ਨਹੀਂ ਗਏ ਨੇ। ਆ ਹੁਣੇ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ, ਧਰਮ ਦੀ ਜਿੱਤ, ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਲਈ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਮਨੁੱਖੀ ਅਧਿਕਾਰਾਂ ਦੀ ਗੱਲ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਹੀ ਚੱਲਦੀ ਹੈ, ਲੋਕ ਤੇ ਬਾਅਦ ਵਿੱਚ ਕੁਛ ਕਰਦੇ ਨੇ ਦੇ। ਪਰ ਅੱਜ ਸਾਡੇ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰ ਕਿੱਥੇ ਹਨ, ਉਹ ਕਿਉਂ ਨਹੀਂ ਬਹਾਲ ਕੀਤੇ ਜਾ ਰਹੇ? ਪਰ ਇੱਕ ਗੱਲੋਂ, ਭਾਵੇਂ ਇਹ ਸਿੰਘ ਕੈਦਾਂ 'ਚ ਨੇ, ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਮੈਂ ਜਦੋਂ ਮੁਲਾਕਾਤ ਵੀ ਕੀਤੀ, ਉਹ ਕਹਿੰਦੇ ਮੈਨੂੰ ਪਰਵਾਹ ਨਹੀਂ ਹੈ ਕਿ ਇਹ ਮੈਨੂੰ ਫਾਂਸੀ ਲਗਾ ਦੇਣਗੇ, ਲਗਾਉਣੀ ਹੈ ਤੇ ਲਗਾ ਦੇਣ, ਡਰਦੇ ਨਹੀਂ ਹਾਂ। ਪਰ ਜਿਹੜੇ ਕਾਨੂੰਨ ਨੇ ਵੀ ਕਿਸੇ ਦੇ ਕੈਦਾਂ ਪੂਰੀਆਂ ਕੀਤੀਆਂ, ਔਰ ਜਿਹੜੀ ਅਪੀਲ ਹੈ ਜਿਹਨੂੰ ਪਿਛਲੇ 5 ਸਾਲਾਂ ਦੇ ਵਿੱਚ 34 ਵਾਰੀ ਸੁਪਰੀਮ ਕੋਰਟ 'ਚ ਸੁਣਿਆ, ਉਹਦਾ ਉਹ ਫਿਰ ਕਾਨੂੰਨ ਕਿੱਥੇ ਹੈ? ਉਹ ਫਿਰ ਜਿਹੜੀ ਮੌਤ ਦੀ ਫਾਂਸੀ ਦੀ ਚੱਕੀ ਹੈ 19 ਸਾਲ ਤੋਂ, ਪਰ ਇਹਦੇ ਬਾਵਜੂਦ ਗੁਰੂ ਦੀ ਕਿਰਪਾ ਵੀ ਉਹ ਸਭ ਚੜ੍ਹਦੀ ਕਲਾ ਦੇ ਵਿੱਚ ਹਨ। ਕਿਉਂ ਚੜ੍ਹਦੀ ਕਲਾ 'ਚ ਹਨ? ਅੰਦਰੋਂ ਬਾਣੀ ਦੇ ਨਾਲ ਜੁੜਨਾ, ਨਾਮ ਦੇ ਨਾਲ ਜੁੜਨਾ। ਤੋ ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਹਨ ਪਾਤਸ਼ਾਹ ਜੀ, ਉਹਨਾਂ ਬਾਰੇ ਆਖਦੇ ਹਨ ਕਿ ਉਹਨਾਂ ਨੇ ਰੱਬ ਦੀ ਸ਼ਰਨ ਲੈ ਲਈ ਹੈ ਤੇ ਉਹਨਾਂ ਦੇ ਅੰਦਰੋਂ ਜਨਮ ਜਨਮ ਕੇ ਭੈ ਮੋਹ ਨਿਵਾਰੇ, ਜਨਮਾਂ ਜਨਮਾਂਤਰਾਂ ਦੇ ਡਰ ਮੁੱਕ ਜਾਂਦੇ ਹਨ।
ਜਨਮ ਜਨਮ ਕੇ ਭੈ ਮੋਹ ਨਿਵਾਰੇ,
ਉਹਨਾਂ ਦੇ ਅੰਦਰ ਕੋਈ ਡਰ ਨਹੀਂ ਹੈ, ਜਨਮਾਂ ਜਨਮਾਂਤਰਾਂ ਦੇ ਡਰ ਭੈ ਮੋਹ ਦੇ ਵਿੱਚੋਂ ਵੀ ਪੈਦਾ ਹੁੰਦਾ। ਤੇ ਜਿਹੜਾ ਬੰਦਾ ਸਰੀਰਕ ਤੌਰ ਦੇ ਉੱਤੇ ਰੱਬ ਨਾਲ ਜੁੜ ਕੇ ਉੱਪਰ ਉੱਠ ਗਿਆ, ਦੇਹ ਅਧਿਆਸ ਤੋਂ ਉੱਪਰ ਹੋ ਗਿਆ, ਉਹਨੂੰ ਕੋਈ ਕੀ ਡਰਾ ਲਵੇਗਾ? ਆਪਾਂ ਸ਼ਹਾਦਤ ਮਨਾਈ ਤੇ ਭਾਈ ਮਤੀ ਦਾਸ ਜੀ ਨੂੰ ਵੀ ਆਖਿਆ, ਡਰ ਦਿੱਤਾ, ਗੱਲ ਮੰਨ ਜਾਓ। ਭਾਈ ਸਤੀ ਦਾਸ ਜੀ ਨੂੰ, ਭਾਈ ਦਿਆਲਾ ਜੀ ਨੂੰ 1675 ਦੇ ਵਿੱਚ ਵੀ ਦਿੱਲੀ ਸਿੱਖਾਂ ਨੂੰ ਡਰਾ ਰਹੀ ਸੀ, ਔਰ ਗੁਰੂ ਦੇ ਸਿੱਖ ਨਾ ਡਰ ਚ ਆਏ ਨਾ ਲਾਲਚ ਚ ਆਏ। ਜਦੋਂ ਕਿਹਾ ਗਿਆ ਕਿ ਆਖਰ ਇੱਛਾ ਕਿਹੜੀ ਤਿੰਨਾਂ ਦੀ, ਇੱਕੋ ਇੱਛਾ, ਜਦੋਂ ਸ਼ਹੀਦ ਕਰੋ ਸਾਡੇ ਮੁੱਖ ਸਾਡੇ ਗੁਰੂ ਵੱਲ ਹੋਣ, ਬਸ ਇਹੀ ਇੱਛਾ ਚਾਹੀਦੀ ਹੈ। ਸਾਡੇ ਮੁੱਖ ਗੁਰੂ ਵੱਲ ਹੋਣੇ ਚਾਹੀਦੇ ਹਨ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਔਰ ਉਸੇ ਹੀ ਗੱਲ ਨੂੰ ਅੱਜ ਵੀ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਭਾਵੇਂ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਵਾਣਾ ਜਾਂ ਦੂਜੇ ਨੇ ਬੰਦੀ ਸਿੰਘ, ਉਹ ਦੁਹਰਾ ਰਹੇ ਹਨ ਕਿ ਅਸੀਂ ਗੁਰੂ ਲਈ ਤੇ ਗੁਰੂ ਪੰਥ ਲਈ ਹਾਂ। ਪਰ ਜਿਹਨੂੰ ਡੈਮੋਕ੍ਰੈਸੀ ਕਹਿੰਦੇ, ਜਿਹਨੂੰ ਲੋਕਤੰਤਰ ਕਹਿੰਦੇ, ਜਿੱਥੇ ਪੀਐਮ ਦੇ ਕਾਤਲ ਛੱਡੇ ਜਾ ਸਕਦੇ ਨੇ, ਸੀਐਮ ਜਿਹਨੇ ਸਾਡਾ ਇੱਥੇ ਖੂਨ ਵਹਾਇਆ, ਤੇ ਉਹਨਾਂ ਦੇ ਬਾਰੇ ਜਿਹੜੇ ਕੈਦੀ ਹਨ ਉਹ ਨਹੀਂ ਛੱਡੇ ਜਾ ਸਕਦੇ, ਇਹਨੂੰ ਦੋਹਰਾ ਕਿਰਦਾਰ ਕਹਿੰਦੇ ਹਨ। ਪਰ ਗੁਰੂ ਸਾਹਿਬ ਕਹਿੰਦੇ ਜਿਹੜੇ ਰੱਬ ਨਾਲ ਜੁੜ ਗਏ, ਸੰਗਤ ਵਿੱਚ ਆਏ, ਉਹਨਾਂ ਦੇ ਅੰਦਰੋਂ ਡਰ ਮੁੱਕ ਗਏ ਹਨ।
ਨਾਨਕ ਦਾਸ ਪ੍ਰਭ ਕਿਰਪਾ ਤਾਰੇ,
ਨਾਨਕ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ, ਨਾਨਕ ਨਾਮ ਦੀ ਮੋਹਰ ਹੈ ਗੁਰੂ ਨਾਨਕ ਪਾਤਸ਼ਾਹ ਦੀ। ਰੱਬ ਨੇ ਕਿਰਪਾ ਕੀਤੀ ਹੈ ਆਪਣੇ ਦਾਸ ਉੱਤੇ, ਅੰਦਰੋਂ ਜਨਮ ਜਨਮ ਦੇ ਡਰ ਭੈ ਮੋਹ ਮੁਕਾ ਦਿੱਤੇ ਹਨ। ਗੱਲ ਸ਼ੁਰੂ ਹੋਈ ਸੰਗਤ ਤੋਂ, ਸੰਗਤ ਵਿੱਚ ਆਏ ਤੇ ਉਹੀ ਸਾਡੇ ਲਈ ਸਵਰਗ ਬਣ ਗਿਆ। ਸੰਗਤ ਵਿੱਚ ਆਏ ਡਰ ਮੁੱਕ ਗਏ, ਸੰਗਤ ਵਿੱਚ ਆਏ ਨਾਮ ਰੂਪੀ ਭੋਜਨ ਛਕ ਲਿਆ, ਸੰਗਤ ਵਿੱਚ ਆਏ ਮੌਤ ਦਾ ਭੈ ਤੇ ਮੌਤ ਦਾ ਖੌਫ ਵੀ ਨਾ ਰਿਹਾ। ਇਹਨੂੰ ਹੀ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਗੁਰੂ ਦੀ ਕਿਰਪਾ ਦੇ ਜੇ ਪਾਤਰ ਬਣਾਂਗੇ, ਖੰਡੇ ਬਾਟੇ ਦੀ ਪੌਲ ਛਕਾਂਗੇ, ਗੁਰੂ ਵਾਲੇ ਬਣਾਂਗੇ, ਗੁਰੂ ਅਨੁਸਾਰੀ ਹੋ ਕੇ ਚੱਲਾਂਗੇ, ਤਾਂ ਫੇਰ ਕਿਸੇ ਦੀ ਕੋਈ ਮੁਥਾਜੀ ਨਹੀਂ ਰਹਿੰਦੀ ਹੈ। ਇਹ ਉਪਦੇਸ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਸ਼ਬਦ ਰਾਹੀਂ ਕੀਤਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰ ਕਰਨ, ਗੁਰੂ ਕਾ ਬਚਨ ਹਿਰਦੇ ਦੇ ਵਿੱਚ ਵਸੇ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਗੁਰੂ ਸਾਹਿਬ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਮੈਂ ਫੇਰ ਦੁਹਰਾ ਦੇਵਾਂ, ਆਪਣੇ ਬੰਦੀ ਸਿੰਘਾਂ ਨੂੰ ਅਸੀਂ ਨਾ ਭੁੱਲੇ ਹਾਂ ਨਾ ਭੁੱਲਾਂਗੇ। ਗੁਰੂ ਦਾ ਪੰਥ ਅਤੇ ਸਿੱਖ ਆਪਣੇ ਹੱਕ ਹਕੂਕਾਂ ਦੀ ਗੱਲ ਹਮੇਸ਼ਾ ਕਰਦੇ ਹੀ ਰਹਿਣਗੇ। ਆਓ ਆਖਰੀ ਪੰਕਤੀਆਂ ਦਾ ਫੇਰ ਪਾਠ ਕਰੀਏ ਜੀ।
ਜਨਮ ਜਨਮ ਕੇ ਭੈ ਮੋਹ ਨਿਵਾਰੇ,
ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।